SBS Radio.
ਮਾਹੌਲ ਬਦਲ ਰਿਹਾ, ਸਮਾਜ ਬਦਲ ਰਿਹਾ। ਭਾਰਤੀ ਉਪ ਮਹਾਂਦੀਪ ਦੇ ਹਵਾਲੇ ਤੋਂ ਜਦੋਂ ਇਹ ਗੱਲ ਉੱਠਦੀ ਹੈ ਤਾਂ ਅਕਸਰ ਕਿਹਾ ਜਾਂਦਾ ਕਿ ਔਰਤ ਮਰਦ ਤੋਂ ਹੁਣ ਘੱਟ ਨਹੀਂ ਰਹੀ। ਗੱਲ ਉਦੋਂ ਆ ਰਹੀ ਹੈ ਜਦੋਂ ਪਾਕਿਸਤਾਨ ਤੋਂ ਖਬਰਾਂ ਆਈਆਂ ਨੇ ਕਿ ਹੁਣ ਖਬਰਾਂ ਦੇ ਬਾਜ਼ਾਰ 'ਚ ਯਾਨੀ ਮੀਡੀਆ ਇੰਡਸਟਰੀ 'ਚ ਇੱਕ ਨਵਾਂ ਨਾਂ ਉੱਭਰਿਆ, ਜੋ ਨਾ ਸਿਰਫ ਉੱਥੋਂ ਦੇ ਪ੍ਰਮੁੱਖ ਟੀਵੀ ਚੈਨਲਾਂ 'ਚ ਇੱਕ ਬਕਾਇਦਾ ਪੱਤਰਕਾਰੀ ਤਾਲੀਮ ਹਾਸਲ ਮਹਿਲਾ, ਬਲਕਿ ਉਸ ਦਾ ਪਿਛੋਕੜ ਇੱਕ ਮਾਈਨੋਰਿਟੀ ਤੋਂ ਹੈ, ਯਾਨੀ ਇੱਕ ਘੱਟ ਗਿਣਤੀ ਭਾਈਚਾਰੇ ਤੋਂ ਹੈ ਜੀ। ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਪਹਿਲੀ ਮਹਿਲਾ ਸਿੱਖ ਟੀਵੀ ਜਰਨਲਿਸਟ ਮਨਮੀਤ ਕੌਰ ਦੀ। ਅਤੇ ਮਨਮੀਤ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਜ਼ਰੀਏ ਮੌਜੂਦ ਨੇ। ਮਨਮੀਤ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅਤੇ SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਵਾਗਤ ਹੈ ਜੀ।
ਮੈਂ ਕਹਿਣਾ ਚਾਹਾਂਗੀ, ਇਹ ਮੇਰੇ ਲਈ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਮੈਨੂੰ ਇਸ ਕੰਮ ਵਾਸਤੇ ਹਾਇਰ ਕੀਤਾ ਜਾਂ ਕਾਲ ਕੀਤੀ ਕਿ ਮੈਂ ਆਪਣਾ ਬ੍ਰੀਫਿੰਗ ਦਿਆਂ, ਤੇ ਮੇਰੇ ਵੱਲੋਂ ਵੀ ਬਹੁਤ ਵੱਡੀ ਗੱਲ ਹੈ।
ਮਨਮੀਤ, ਵੱਡੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਪਾਕਿਸਤਾਨ ਵਰਗੇ ਮੁਲਕ 'ਚ ਜਿੱਥੇ ਕਿਹਾ ਜਾਂਦਾ ਹੈ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਹੈਗੇ ਨੇ, ਵੂਮੈਨ ਰਾਈਟਸ ਦੀ ਗੱਲ ਹੁੰਦੀ ਹੈ ਜੀ, ਪਰ ਪਾਕਿਸਤਾਨ ਦੇ ਵਿੱਚ ਬੈਠ ਕੇ ਤੁਸੀਂ ਜਰਨਲਿਜ਼ਮ ਦਾ ਪੇਸ਼ਾ ਚੁਣਿਆ ਜਿੱਥੇ ਮਰਦ ਵੀ ਬੜੇ ਡਰਦੇ ਹੋਣਗੇ ਜੀ ਸੋਚਣ ਤੋਂ ਪਹਿਲਾਂ ਇਸ ਪੇਸ਼ੇ ਦੇ ਵਿੱਚ ਜਾਣ ਤੋਂ, ਕਿਵੇਂ ਚੁਣਿਆ, ਕੀ ਇੰਸਪੀਰੇਸ਼ਨ ਸੀ ਕਿ ਜਿਹੜਾ ਤੁਹਾਨੂੰ ਜਰਨਲਿਜ਼ਮ ਵੱਲ ਲੈ ਗਿਆ?
ਮੇਰਾ ਮਕਸਦ ਇੱਥੇ ਆਉਣ ਦਾ ਇਹ ਸੀ ਕਿ ਪਿਸ਼ਾਵਰ ਤੇ ਪਾਕਿਸਤਾਨ ਚ ਨਾ ਸਿੱਖ ਕਮਿਊਨਿਟੀ ਇੰਨੀ ਐਜੂਕੇਟਿਡ ਨਹੀਂ ਹੈ, ਦੇ ਹੈਵ ਲੈਕ ਆਫ ਨੌਲੇਜ, ਤੇ ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਦੀ ਆਵਾਜ਼ ਬਣਾ, ਕਿ ਮੈਂ ਉਹਨਾਂ ਦੇ ਤੱਕ ਮੈਸੇਜ ਕਨਵੇ ਕਰਾਂ ਕਿ ਤੁਸੀਂ ਐਜੂਕੇਸ਼ਨ ਹਾਸਿਲ ਕਰੋ, ਕਿਉਂਕਿ ਇੱਥੇ ਪਿਸ਼ਾਵਰ ਚ ਕੁੜੀਆਂ ਬਹੁਤ ਹੀ ਕੰਮ 2% ਐਜੂਕੇਟਿਡ ਹੈ, ਤੇ ਕੁੜੀਆਂ ਤੇ ਕੁੜੀਆਂ ਮੁੰਡੇ ਵੀ ਨਹੀਂ ਪੜ੍ਹਦੇ। ਇਹ ਮੇਰੇ ਲਈ ਬੜੀ ਦੁੱਖ ਦੀ ਗੱਲ ਸੀ, ਸਿੱਖ ਕਮਿਊਨਿਟੀ ਜਿਹੜੀ ਜਿਨ੍ਹਾਂ ਦੀ ਇੰਨੀ ਸ਼ਾਨ ਹੈ, ਇੱਥੇ ਇੰਨਾ ਬੁਰਾ ਹਾਲ ਹੈ ਕਿ ਪੜ੍ਹਦੇ ਹੀ ਨਹੀਂ ਹੈ, ਐਜੂਕੇਸ਼ਨ ਦੇ ਤਰਫੋਂ ਉਹਨਾਂ ਦਾ ਰੁਝਾਨ ਹੀ ਨਹੀਂ ਹੈ, ਤੇ ਮੈਂ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੀ ਸੀ ਕਿ ਉਹਨਾਂ ਦੇ ਮਸਾਇਲ ਸਾਹਮਣੇ ਲਾ ਸਕਾਂ, ਤੇ ਸਿੱਖ ਕਮਿਊਨਿਟੀ ਦੇ ਲੋਕ ਡਾਕਟਰ, ਇੰਜੀਨੀਅਰ, ਇਸ ਤਰ੍ਹਾਂ ਦੇ ਸ਼ੋਭੇ ਅਪਣਾਏ।
ਬਹੁਤ ਵੱਡਾ ਵਿਜ਼ਨ ਲੈ ਕੇ ਚੱਲ ਰਹੇ ਹੋ ਜੀ, ਕਿ ਇੱਥੇ ਤੱਕ ਇਹ ਗੱਲ ਮਹਿਦੂਦ ਨਹੀਂ ਰਹਿ ਜਾਂਦੀ ਕਿ ਤੁਸੀਂ ਸਿਰਫ ਇਸਨੂੰ ਇੱਕ ਪੇਸ਼ੇ ਦੇ ਤੌਰ 'ਤੇ ਲਿਆ, ਤੁਸੀਂ ਇਸਨੂੰ ਇੱਕ ਮਿਸ਼ਨ ਦੇ ਤੌਰ 'ਤੇ ਲੈ ਕੇ ਚੱਲ ਰਹੇ ਹੋ। ਸੋ ਬਹੁਤ ਮੁਬਾਰਕਬਾਦ ਤੁਹਾਨੂੰ ਇਹਦੇ ਲਈ। ਤੁਹਾਡੀ ਇਹ ਜਿਹੜੀ ਖਬਰ ਹੈ ਉਹਨਾਂ ਦਿਨਾਂ ਦੇ ਵਿੱਚ ਆਈ ਹੈ ਜੀ, ਕਿਉਂਕਿ ਜਦੋਂ ਹਫ਼ਤਾ ਪਹਿਲਾਂ ਅਸੀਂ ਸੁਣਦੇ ਹਾਂ ਕਿ ਚਰਨਜੀਤ ਸਿੰਘ ਹੋਰੀ ਹੈਗੇ ਨੇ ਜਿਹੜੇ ਸਿੱਖ ਨੇਤਾ ਨੇ, ਉਹਨਾਂ ਦਾ ਕਤਲ ਹੋ ਜਾਂਦਾ, ਉਸ ਤਰ੍ਹਾਂ ਦੀਆਂ ਖਬਰਾਂ ਨੂੰ ਪਹਿਲੀ ਗੱਲ ਤਾਂ ਪੱਤਰਕਾਰ ਭਾਈਚਾਰਾ ਤੇ ਦੂਸਰਾ ਫਿਰ ਸਿੱਖ ਭਾਈਚਾਰੇ ਦੇ ਵਿੱਚ ਕਿਵੇਂ ਲਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ? ਮੈਂ ਤੁਹਾਡਾ ਨਿੱਜੀ ਤਜਰਬਾ ਜਾਨਣਾ ਚਾਹੁੰਦਾ।
ਚਰਨਜੀਤ ਸਿੰਘ ਦਾ ਜੋ ਹਾਦਸਾ ਹੋਇਆ ਸੀ, ਉਹਦੀ ਖਬਰ ਹੁਣੀ ਤੱਕ ਨਹੀਂ ਸਾਨੂੰ ਪਤਾ ਕਿ ਕਿਸ ਮਕਸਦ ਦੇ ਤਹਿਤ ਉਹਨਾਂ ਕਤਲ ਕੀਤਾ ਗਿਆ, ਕਿੱਥੇ ਹੋਇਆ, ਕੁਛ ਵੀ ਪਤਾ ਨਹੀਂ ਹੈ। ਪਰ ਉਹਦੀ ਖਬਰ ਨਿਊਜ਼ ਚੈਨਲ ਤੇ ਚਲਾਉਣਾ, ਮੀਡੀਆ ਨੇ ਸਾਡੀ ਮਦਦ ਕੀਤੀ ਹੈ, ਉਹ ਮੁਲਕ ਨੇ ਵੀ, ਜਿਹੜੇ ਮੁਲਕ 'ਚ ਅਸੀਂ ਰਹਿੰਦੇ ਨੇ, ਉੱਥੇ ਨਾ ਸਿੱਖਾਂ ਨੂੰ ਰਾਈਟ ਦਿੰਦੇ ਜਾਂਦੇ ਨੇ, ਉਹਨਾਂ ਕਾਫੀ ਰਿਸਰਚ ਕੀਤੀ ਜਾ ਰਹੀ ਹੈ, ਹੁਣ ਪੁਲਿਸ ਇਨਵੈਸਟੀਗੇਸ਼ਨ ਵੀ ਸ਼ੁਰੂ ਹੈ ਕਿ ਮਸਲਾ ਸਾਹਮਣੇ ਆ ਸਕੇ ਕਿ ਕੀ ਗੱਲਬਾਤ ਹੋਈ ਸੀ ਕਿ ਚਰਨਜੀਤ ਸਿੰਘ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਕਤਲ ਕਰ ਦਿੱਤਾ। ਤੇ ਮੈਂ ਉਹਦੀ ਵੀ ਆਵਾਜ਼ ਉਠਾਈ ਹੈ ਨਿਊਜ਼ ਚੈਨਲ ਤੇ, ਸਾਰਾ ਉਹਦਾ ਪੂਰਾ ਸੈਟਅਪ ਸ਼ੋਅ ਕੀਤਾ ਗਿਆ ਕਿ ਚਰਨਜੀਤ ਸਿੰਘ ਆਪਣੀ ਦੁਕਾਨ ਤੇ ਸੀ, ਉੱਥੇ ਕਤਲ ਹੋਇਆ, ਕਿਸ ਤਰ੍ਹਾਂ ਹੋਇਆ, ਕੌਣ ਸੀ ਲੋਕ, ਤੇ ਹੁਣ ਰਿਸਰਚ ਪੂਰੀ ਚੱਲ ਰਹੀ ਹੈ। ਹੁਣ ਮੈਂ ਕੁਛ ਨਹੀਂ ਕਹਿ ਸਕਦੀ ਕਿ ਕਿਹਨੇ ਕੀਤਾ, ਕਿਉਂ, ਕਿਸ ਵਜ੍ਹਾ ਕੀਤਾ, ਇਹ ਗੱਲਾਂ ਤਾਂ ਸਾਨੂੰ ਬਿਹਤਰ ਪਤਾ ਹੈ ਕਿ ਇਹ ਸਾਨੂੰ ਨਹੀਂ ਪਤਾ ਹੁੰਦੀ, ਅੰਦਰ ਦੀ ਗੱਲਾਂ ਇਨਵੈਸਟੀਗੇਸ਼ਨ ਵਾਲਿਆਂ ਨੂੰ ਪਤਾ ਹੁੰਦੀ।
ਪਰ ਤੁਸੀਂ ਮਨਮੀਤ ਕਿਉਂ ਕਿਵੇਂ ਮੰਨਦੇ ਹੋ, ਕਿਉਂਕਿ ਤੁਸੀਂ ਪੇਸ਼ਾਵਰ ਦੇ ਨਾਲ ਜੜ ਤੋਂ ਜੁੜੇ ਹੋਏ ਹੋ ਜੀ, ਕਿਸੇ ਵੇਲੇ ਹੁੰਦਾ ਸੀ ਕਿ ਕਹਿੰਦੇ ਸੀ ਪੇਸ਼ਾਵਰ 'ਚ 30-40 ਹਜ਼ਾਰ ਤੋਂ ਜ਼ਿਆਦਾ ਸਿੱਖ ਨੇ, ਹੁਣ ਆਬਾਦੀ ਅੱਧੀ ਨਾਲੋਂ ਵੀ ਅੱਧੀ ਰਹਿ ਗਈ ਹੈ ਜੀ, 3 ਗੁਣਾ ਤੋਂ ਵੀ ਘੱਟ ਗਈ ਹੈ, ਕੀ ਵਜ੍ਹਾ ਹੱਥ ਹੋ ਸਕਦੇ ਨੇ ਇਸ ਦੇ ਪਿੱਛੇ, ਕਿ ਟਾਰਗੇਟਿਡ ਕਿਲਿੰਗ ਦੇ ਵਿੱਚੋਂ ਉਹਦੇ ਮੰਨਿਆ ਜਾ ਸਕਦਾ?
ਟਾਰਗੇਟ ਕਿਲਿੰਗ ਦਾ ਅਗਰ ਤੁਸੀਂ ਮਸਲਾ ਵੇਖੋ ਨਾ, ਤੇ ਇਹ ਸਿਰਫ ਸਿੱਖਾਂ 'ਚ ਨਹੀਂ ਹੈ, ਇਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖਾਂ ਨੂੰ ਮਾਰਿਆ ਜਾਂਦਾ, ਇੱਥੇ ਸਿੱਖਾਂ ਨੂੰ ਰਿਸਪੈਕਟ ਵੀ ਬਹੁਤ ਦੇਣੀ ਪੈਂਦੀ ਹੈ। ਮੈਂ ਸ਼ੁਰੂ 'ਚ ਦੱਸ ਦਿੱਤਾ ਕਿ ਇੱਥੇ ਲੈਕ ਆਫ ਐਜੂਕੇਸ਼ਨ ਹੈ ਸਿੱਖਾਂ 'ਚ, ਤੇ ਸਿੱਖਾਂ ਨੂੰ ਚਾਹੀਦਾ ਐਜੂਕੇਸ਼ਨ ਹਾਸਿਲ ਕਰੇ, ਜਦੋਂ ਐਜੂਕੇਸ਼ਨ ਹੋਗੀ ਤੇ ਮਾਇੰਡ ਸੈਟਅਪ ਤੇ ਦੁਨੀਆ ਦੀ ਦੁਨਿਆਵੀ ਬਾਤਾਂ ਉਹਨਾਂ ਨੂੰ ਸਮਝ, ਜਦੋਂ ਐਜੂਕੇਸ਼ਨ ਹੀ ਨਹੀਂ ਉਹਨਾਂ ਦੇ ਕੋਲ, ਉਹਨਾਂ ਨੂੰ ਆਪਣੀ ਸਮਝ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਤਾਲੀਮ ਇਨਸਾਨ ਦਾ ਮਿਆਰ ਬਣਾਉਂਦੀ ਹੈ, ਤਾਲੀਮ ਇਨਸਾਨ ਨੂੰ ਹਰ ਚੀਜ਼ ਅੱਛਾ ਬੁਰਾ ਹਰ ਗੱਲਬਾਤ ਸਿਖਾਉਂਦੇ, ਜਦੋਂ ਤਾਲੀਮ ਨਹੀਂ ਹਾਸਲ ਕਰਦੇ ਉਹ ਗਾਓ ਦੇ ਏਰੀਆ 'ਚ ਰਹਿੰਦੇ ਨੇ, ਕੁੜੀਆਂ ਨੂੰ ਬਾਹਰ ਨਹੀਂ ਆਉਣ ਜਾਣ ਦਿੰਦੇ, ਇਹ ਗੱਲਾਂ ਜਿਹੜੀਆਂ, ਤੇ ਫਿਰ ਉਹਨਾਂ ਨੂੰ ਜਦ ਪਤਾ ਹੀ ਨਹੀਂ ਇਹ ਚੀਜ਼ਾਂ, ਜਦੋਂ ਉਹ ਤਾਲੀਮ ਹਾਸਲ ਕਰਨਗੇ ਤਾਂ ਹਰ ਮੁਸ਼ਕਿਲ ਦਾ ਸਾਹਮਣਾ ਵੀ ਕਰਨੇ ਦੀ ਹਿੰਮਤ ਹੋਗੀ, ਸਮਝ ਹੋਗੀ, ਨੌਲੇਜ ਹੋਗੀ ਕੀ ਗੱਲਬਾਤ ਕਰਨੀ ਹੈ, ਕਿੱਥੇ ਬਹਿ ਕੇ ਕਿੱਥੇ ਬਹਿ ਕੇ ਨਹੀਂ ਕਰਨੀ, ਜਦੋਂ ਮੇਰੇ ਕੋਲ ਨੌਲੇਜ ਨਹੀਂ ਹੈ ਤੇ ਫਿਰ ਉਹ ਕੀ ਕਰਾਂਗੇ। ਤੇ ਸਿਰਫ ਇਹ ਸਿੱਖਾਂ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ ਇੱਥੇ, ਹੁਣ ਉਹਦੀ ਰਿਸਰਚ ਪੂਰੀ ਚੱਲ ਰਹੀ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਸੇ ਗੱਲਬਾਤ ਉਹਦੀ ਕਾਲ ਰਿਕਾਰਡ ਹੋ ਚੈਕਿੰਗ ਕੀ ਜਾ ਰਹੀ ਹੈ, ਉਹਦਾ ਫੋਨ ਚੈੱਕ ਕੀਤਾ ਜਾ ਰਿਹਾ ਹੈ। ਤੇ ਜਾਤੀ ਮਸਲਾ ਤਾਂ ਨਹੀਂ ਸੀ, ਕਿਉਂਕਿ ਜਿਸ ਸੈਕਟਰ ਤੇ ਅਸੀਂ ਰਹਿੰਦੇ ਨੇ ਨਾ ਸਾਰੇ ਸਿੱਖ, ਉੱਥੇ ਆਲਮੋਸਟ ਸਿੱਖਾਂ ਦੀ ਇਹ ਕਾਰ ਨੇ। ਅੱਛਾ ਸਾਡਾ ਇੰਨਾ ਵੱਡਾ ਗੁਰਦੁਆਰਾ ਹੈ ਤੇ ਨਾਲ ਕਰੀਬ ਦੀ ਕਰੀਬ ਸਾਰੇ ਸਿੱਖਾਂ ਦੇ ਕਾਰ ਨੇ, ਪੂਰੇ ਕਮਿਊਨਿਟੀ ਦੇ ਕਾਰ ਬਸਤੀ ਅਸੀਂ ਇੱਥੇ।
ਅੱਛਾ ਫਿਰ ਸਮਾਜ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀ ਵਾਇਲੈਂਸ ਫੈਲਦੀ ਹੈ ਉਹਦੀ ਇੱਕ ਮੋਟੀ ਮੋਟੀ ਵਜ੍ਹਾ ਮੰਨੀ ਜਾ ਸਕਦੀ ਹੈ ਕਿ ਤਾਲੀਮ ਦੀ ਕਮੀ ਹੈ ਜੀ, ਪਰ ਜਿਹੜੀਆਂ ਮਜ਼ਹਬੀ ਪਾਰਟੀਆਂ ਨੇ ਜਿਹੜੇ ਇਸਲਾਮਿਕ ਫੰਡਾਮੈਂਟਲਿਸਟ ਨੇ, ਸੋਸ਼ਲ ਲੈਵਲ 'ਤੇ ਤੁਸੀਂ ਉਹਨਾਂ ਨੂੰ ਕਿਵੇਂ ਲੈ ਕੇ ਚੱਲਦੇ ਹੋ? ਸਪੈਸ਼ਲੀ ਮੈਂ ਉਦੋਂ ਗੱਲ ਕਰ ਰਿਹਾ ਜੀ ਜਦੋਂ ਗੱਲ ਇਹ ਮਾਈਨੋਰਿਟੀਜ਼ ਦੇ ਉੱਤੇ ਆਉਂਦੀ ਹੈ ਜੀ, ਕਿ ਉਹ ਫੋਰਸਫੁਲੀ ਆਪਣੀਆਂ ਗੱਲਾਂ ਨੂੰ ਮਨਵਾਉਂਦੇ ਨੇ ਮਾਈਨੋਰਿਟੀਜ਼ ਤੋਂ। ਇੱਕ ਗਰਾਊਂਡ ਲੈਵਲ 'ਤੇ ਇੱਕ ਹਕੀਕਤ ਜਾਣਨਾ ਚਾਹੁੰਦੇ ਹਾਂ ਜੀ।
ਮੈਂ ਇਸਲਾਮਿਕ ਕੰਟਰੀ 'ਚ ਰਹਿੰਦੀ ਹਾਂ, ਸਭ ਤੋਂ ਆਸਾਨ ਸਭ ਤੋਂ ਈਜ਼ੀ ਗੱਲ ਮੈਂ ਤੁਹਾਨੂੰ ਦੱਸੂ, ਹੁਣ ਇਲੈਕਸ਼ਨ ਆਉਣ ਵਾਲੇ ਨੇ।
ਬਿਲਕੁਲ ਠੀਕ।
ਤੇ ਇਲੈਕਸ਼ਨ 'ਚ ਮਾਈਨੋਰਿਟੀਜ਼ ਨੂੰ 6ਵੀਂ ਸੀਟਾਂ ਮਿਲੀਆਂ ਨੇ, 6 ਸੀਟਾਂ ਦੀ 6ਵੀਂ ਕਿ 6ਵੀਂ 3 ਸਿੱਖਾਂ ਵਿੱਚ 3 ਹਿੰਦੂਆਂ ਨੂੰ ਮਿਲੀ ਹੈ। ਇੱਥੇ ਅਸੀਂ ਨਹੀਂ ਕਹਿ ਸਕਦੇ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਜੇ ਤੂੰ ਸਾਨੂੰ ਹਰ ਰਾਈਟ ਦਿੰਦਾ ਜਾ ਰਿਹਾ ਹੈ, ਸਾਨੂੰ ਸੀਟਾਂ ਮਿਲ ਰਹੀਆਂ, ਸਾਨੂੰ ਇਲੈਕਸ਼ਨ 'ਚ ਖਲੋਣ ਦਾ ਮੌਕਾ ਮਿਲ ਰਿਹਾ, ਇਹ ਗੱਲ ਬਹੁਤ ਕਲੀਅਰ ਹੈ ਕਿ ਸਾਨੂੰ ਰਾਈਟ ਮਿਲੇਗਾ ਇੱਥੇ, ਸਾਨੂੰ ਫੈਸਟੀਵਲ ਮਨਾਉਣ ਦੀ ਇਜਾਜ਼ਤ ਹੈ, ਸਾਨੂੰ ਇਲੈਕਸ਼ਨ 'ਚ ਲੜਨ ਦੀ ਇਜਾਜ਼ਤ ਹੈ, ਸਾਨੂੰ ਇਲੈਕਸ਼ਨ 'ਚ ਆਪਣਾ ਹੱਕ ਲੈਣ ਦੀ ਇਜਾਜ਼ਤ ਹੈ, ਕਿਉਂਕਿ ਸਾਰੀ ਚੀਜ਼ਾਂ ਹੈ ਤੇ ਸਾਨੂੰ ਹਰ ਰਾਈਟ ਵੀ ਹੈ ਇੱਥੇ, ਕੋਈ ਵਾਇਲੈਂਸ ਨਹੀਂ ਹੈ ਸਾਡੇ ਨਾਲ, ਕਿਉਂਕਿ ਸਭ ਤੋਂ ਮੇਨ ਗੱਲ ਹੈ ਇਲੈਕਸ਼ਨ। ਇਲੈਕਸ਼ਨ 'ਚ ਸਾਡਾ ਬੰਦਾ ਖਲੋਂਦਾ ਹੈ, ਉਹ ਆਪਣੇ ਸਿੱਖ ਕੌਮ ਦੇ ਵਾਸਤੇ ਕੰਮ ਕਰਦਾ ਹੈ, ਆਪਣੇ ਸਿੱਖਾਂ ਲਈ ਆਵਾਜ਼ ਉਠਾਉਂਦਾ ਹੈ, ਉਹਨੂੰ ਰਾਈਟ ਦਿਆ ਜਾਂਦਾ ਹੈ, ਤੇ ਫਿਰ ਗੱਲਬਾਤ ਕਲੀਅਰ ਹੈ ਕਿ ਇੱਥੇ ਕੋਈ ਵਾਇਲੈਂਸ ਨਹੀਂ ਹੈ, ਸਾਨੂੰ ਹੱਕ ਮਿਲ ਰਿਹਾ।
ਅੱਛਾ, ਤੁਸੀਂ ਨਾ ਸਿਰਫ ਮੀਡੀਆ ਦੀ ਆਵਾਜ਼ ਹੋ, ਨਾ ਸਿਰਫ ਸਿੱਖ ਭਾਈਚਾਰੇ ਦੀ ਆਵਾਜ਼ ਹੋ, ਜਿਵੇਂ ਤੁਸੀਂ ਇੰਟਰਵਿਊ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਤੁਸੀਂ ਬ੍ਰੋਡਰ ਵਿਜ਼ਨ ਲੈ ਕੇ ਚੱਲ ਰਹੇ ਹੋ ਜੀ, ਤੁਸੀਂ ਪਾਕਿਸਤਾਨ ਦੇ ਵਿੱਚ ਜਿਹੜੀ ਵੂਮੈਨ ਰਾਈਟਸ ਦੀ ਗੱਲ ਹੈ ਉਹ ਵੀ ਅੱਗੇ ਲੈ ਕੇ ਆਉਂਗੇ ਜੀ, ਤੁਹਾਨੂੰ ਕਿਵੇਂ ਲੱਗਦਾ ਹੈ ਤੁਹਾਡੇ ਪੇਸ਼ੇ ਦੇ ਵਿੱਚ, ਤੁਹਾਡੇ ਪ੍ਰੋਫੈਸ਼ਨ ਦੇ ਵਿੱਚ ਕਿੰਨੀ ਕੁ ਇਜਾਜ਼ਤ ਹੈ ਤੁਹਾਨੂੰ ਖੁੱਲ੍ਹ ਕੇ ਆਪਣਾ ਕੰਮ ਕਰਨ ਦੀ? ਅਤੇ ਇੱਥੇ ਨਾਲ ਹੀ ਨਾਲ ਮੈਂ ਹੋਰ ਪੇਸ਼ਿਆਂ ਦੀ ਵੀ ਗੱਲ ਕਰੂੰਗਾ, ਬਾਕੀ ਇੰਡਸਟਰੀ ਗਰੁੱਪਸ ਦੇ ਵਿੱਚ ਵੀ ਵੂਮੈਨ ਰਾਈਟਸ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿੰਨੀ ਕੁ ਆਰਾਮਦੇਹੀ ਨਾਲ ਉਹ ਕੰਮ ਆਪਣੀ ਜ਼ਿੰਮੇਵਾਰੀ ਨਿਭਾ ਸਕਦੀਆਂ ਨੇ।
ਹੁਣ ਜਦੋਂ ਮੈਂ ਇਸ ਪ੍ਰੋਫੈਸ਼ਨ 'ਚ ਆਈ ਹਾਂ, ਮੈਂ ਸੱਚ ਗੱਲ ਦੱਸਾਂ, ਮੈਨੂੰ ਬੜੀ ਰਿਸਪੈਕਟ ਦਿੱਤੀ ਗਈ ਹੈ। ਹਰ ਬੰਦਾ ਮਨਮੀਤ ਕੌਰ, ਉਹ ਪਹਿਲੀ ਵਾਰ ਕਿਸੇ ਸਿੱਖ ਕੁੜੀ ਨਾਲ ਮਿਲੇ, ਬੜਾ ਅੱਛਾ ਲੱਗਾ, ਬੜਾ ਚੰਗਾ ਲੱਗਾ, ਤੁਸੀਂ ਆਪਣੇ ਮਜ਼ਹਬ ਦਾ ਬਤਾਓ ਕੀ ਆਉਂਦਾ, ਤੇ ਰਿਸਪੈਕਟ ਦਿੰਦੀ ਜਾਂਦੀ ਹੈ। ਬਟ ਗੱਲ ਇਹ ਨਾ ਕਿ ਅਸੀਂ ਵੀ ਥੋੜ੍ਹਾ ਸਟੈਪ ਆਊਟ ਅੱਗੇ ਕਰੇ, ਅਸੀਂ ਡਰਦੇ ਨੇ, ਅਸੀਂ ਬਹੁਤ ਜ਼ਿਆਦਾ ਡਰਫੋਕ ਨੇ। ਉਹ ਕਹਿੰਦੇ ਨੇ ਸਿੱਖ ਸ਼ੇਰ ਨੇ, ਅਸੀਂ ਸ਼ੇਰ ਤੇ ਹੈ, ਸ਼ੇਰਨੀਆਂ ਤੇ ਹੈਵੇ, ਪਰ ਕਾਰ ਦੇ ਅੰਦਰ ਹੈ, ਬਾਹਰ ਜਦੋਂ ਆਉਂਦੀ ਨੇ ਅਸੀਂ ਥੋੜ੍ਹਾ ਜਿਹਾ ਘਬਰਾ ਜਾਂਦੇ ਨੇ। ਮਤਲਬ ਸਾਨੂੰ ਫੇਸ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇੱਥੇ ਕੁੜੀਆਂ ਕੁਛ ਹੈ ਜਿਹੜੇ ਐਜੂਕੇਸ਼ਨ ਹਾਸਿਲ ਕੀਤੀ, ਐਮ ਬੀ ਬੀ ਐਸ ਕੀਤਾ ਹੈ ਤੇ ਕੁਛ ਲਾਅ ਕੀਤਾ, ਬਟ ਲਾਅ ਕਰਕੇ ਉਹ ਘਰ ਬਹਿ ਗਏ, ਨੌਕਰੀਆਂ ਨਹੀਂ ਕਰਨੀ, ਬਾਹਰ ਨਹੀਂ ਜਾਣਾ, ਬਾਹਰ ਦਾ ਮਾਹੌਲ ਸੀ, ਕਿਉਂ ਬਾਹਰ ਦਾ ਮਾਹੌਲ ਸੀ, ਵੀ ਹੈਵ ਟੂ ਫੇਸ ਦਿਸ ਕੰਡੀਸ਼ਨ, ਹਮੇ ਇਸੀ ਮਾਹੌਲ ਕੋ ਦੇਖਣਾ ਹੈ, ਮਤਲਬ ਹਮੇ ਇਸ ਮਾਹੌਲ ਮੈਂ ਰਹਿਣਾ ਹੈ, ਹਮ ਪਾਕਿਸਤਾਨ ਕੀ ਇੱਕ ਆਵਾਜ਼ ਹੈ, ਹਮ ਪਾਕਿਸਤਾਨ ਕਾ ਹਿੱਸਾ ਹੈ, ਇਸੀ ਪਾਕਿਸਤਾਨ ਮੈਂ ਹਮਨੇ ਆਪਣੇ ਲਈ ਕੁਛ ਕਰਨਾ ਹੈ, ਪਾਕਿਸਤਾਨ ਨੇ ਹਮੇ ਮੌਕਾ ਦਿਆ, ਪਲੇਟਫਾਰਮ ਦਿਆ, ਪੜ੍ਹਾਈ ਦੀ, ਤਾਲੀਮ ਦੀ, ਸਭ ਕੁਛ ਦਿਆ, ਅਬ ਇਸੀ ਪਾਕਿਸਤਾਨ ਕੇ ਲਈ ਹਮਨੇ ਵੀ ਕੁਛ ਕਰਨਾ ਹੈ। ਤੋ ਅਗਰ ਹਮ ਡਰ ਕੇ ਵੋ, ਮੈਂ ਕਹਤੀ ਹੂੰ ਨਾ ਕਿ ਮੈਂ ਵੂਮੈਨ ਕੀ ਵੋਇਸ ਬਣਨਾ ਚਾਹਤੀ ਹੂੰ, ਕਿ ਮੁਝੇ ਦੇਖ ਕੇ ਕਾਫੀ ਫੈਮਿਲੀ, ਜਦ ਮੈਂ ਗੁਰਦੁਆਰੇ ਮੈਂ ਗਈ ਥੀ ਤੋ ਵਹਾਂ ਪੇ ਮੁਝੇ ਸਭ ਲੋਗ ਯਹੀ ਬਾਤ ਕਹਿ ਰਹੇ ਥੇ ਕਿ ਮਨਮੀਤ ਤੁਮੇ ਦੇਖ ਕੇ ਹਮਾਰੀ ਬੱਚੀਆਂ ਬਹੁਤ ਖੁਸ਼ ਹੋਈ, ਤੋ ਹਮ ਵੀ ਚਾਹਤੇ ਹੈ ਕਿ ਵੋ ਵੀ ਆਗੇ ਬਣੇ, ਤੋ ਅਗਰ ਵੋ ਮੁਝੇ ਦੇਖ ਕੇ ਆਗੇ ਆਤਾ ਹੈ ਤੋ ਮੇਰੇ ਲਈ ਬਹੁਤ ਬੜੀ ਬਾਤ ਹੈ, ਕਿ ਜ਼ਿਆਦਾ ਨਹੀਂ ਅਗਰ ਮੈਂ 10 ਘਰੋਂ ਕੋ ਵੀ ਮੋਟੀਵੇਟ ਮੇਰੀ ਇਸ ਐਕਟ ਮੇ ਕੀ ਹੈ, ਤੋ ਮੇਰੇ ਲਈ ਬਹੁਤ ਚੰਗੀ ਗੱਲ ਹੈ, ਕਿ 10 ਘਰ ਦੀ ਕੁੜੀਆਂ ਵੀ ਅੱਗੇ ਆ ਜਾਂਦੀਆਂ ਨੇ ਨਾ ਤਾਲੀਮ ਹਾਸਿਲ ਕਰਕੇ ਤੇ ਕੁਛ ਕਰ ਲੈਂਦੀ ਹੈ, ਤੋ ਵੱਡੀ ਗੱਲ ਹੈ ਨਾ, ਕਿ ਮੀਡੀਆ ਥੋੜ੍ਹੀ ਟਫ ਜੋਬ ਹੈ। ਮੈਂ ਜਦੋਂ ਜੋਬ ਸੈਂਟਰ 'ਤੇ ਆਈ ਤਾਂ ਮੈਂ ਵੀ ਥੋੜ੍ਹਾ ਡਰ ਰਹੀ ਸੀ, ਪਤਾ ਨਹੀਂ ਮੈਂ ਕਿਸ ਤਰ੍ਹਾਂ ਕਰਾਂਗੀ, ਕੀ ਹੋਏਗਾ, ਬਟ ਨਾਓ ਆਈ ਕੈਨ ਸੇ ਕਿ ਮੈਂ ਬਹੁਤ ਖੁਸ਼ ਹਾਂ। ਜਿਹੜੀ ਗੱਲ ਹੈ, ਮੈਂ ਸਿਰਫ ਆਪਣੇ ਕੌਮ ਦੇ ਵਾਸਤੇ ਆਪਣੀ ਆਵਾਜ਼ ਨਹੀਂ, ਮੈਂ ਪਾਕਿਸਤਾਨ ਦੀ ਆਵਾਜ਼ ਨਹੀਂ, ਜਦੋਂ ਕਿਉਂਕਿ ਮੇਰੇ ਨਾਲ ਦੇ ਨਾਲ ਇੱਕ ਟਾਈਟਲ ਹੈ ਕੌਰ ਦਾ, ਉਸ ਕੌਰ ਦੇ ਟਾਈਟਲ ਦੇ ਨਾਲ ਮੇਰੀ ਪਛਾਣ ਹੈ ਪਾਕਿਸਤਾਨ ਦੀ, ਕਿ ਮੈਂ ਪਾਕਿਸਤਾਨ ਦੇ ਜਦੋਂ ਗ੍ਰਾਸਰੂਟ ਲੈਵਲ ਤੋਂ ਚੜਾ ਉੱਤੇ, ਤੋਂ ਮੈਨੂੰ ਲੋਕ ਜਦੋਂ ਪਾਕਿਸਤਾਨ ਦੇ ਨਾਂ ਨਾਲ ਪਛਾਣੇ ਕਿ ਪਾਕਿਸਤਾਨ ਦੀ ਕੁੜੀ ਹੈ, ਤੇ ਮੈਂ ਕੁਛ ਆਪਣੇ ਪਾਕਿਸਤਾਨ ਦੇ ਵਾਸਤੇ ਵੀ ਕਰ ਵਖਾਵਾਂ ਨਾ, ਕਿ ਪਾਕਿਸਤਾਨ ਨੇ ਕੁਛ ਕੀਤਾ ਗਿਆ ਹੈ।
ਜੀ, ਬਹੁਤ ਸ਼ੁਕਰੀਆ ਮਨਮੀਤ, ਤੁਸੀਂ ਬੜੀ ਬੇਬਾਕ ਰਾਏ ਰੱਖਦੇ ਹੋ ਜੀ, ਅਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਅਸੀਂ ਤੁਹਾਡੇ ਨਾਲ ਜੁੜਦੇ ਰਹਾਂਗੇ, ਅਤੇ ਸਾਡੇ ਵੱਲੋਂ ਬਹੁਤ ਸ਼ੁਭ ਇੱਛਾਵਾਂ ਜੀ, ਅਤੇ ਬਹੁਤ ਮੁਬਾਰਕਬਾਦ ਤੁਹਾਡੇ ਉੱਜਲ ਭਵਿੱਖ ਦੇ ਲਈ। ਬਿਲਕੁਲ ਜੀ, ਇੱਕ ਤਾਂ ਔਰਤ ਦੀ ਤਾਕਤ ਉੱਤੋਂ ਕਲਮ ਦੀ ਤਾਕਤ ਦੋਵੇਂ ਇਕੱਠੀਆਂ ਹੋ ਗਈਆਂ ਜੀ, ਸੋ ਕੋਈ ਰੋਕ ਨਹੀਂ ਸਕਦਾ ਤੁਹਾਨੂੰ, ਸੋ ਐਵੇਂ ਅੱਗੇ ਵਧੀ ਚੱਲੋ ਜੀ, ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ।
Tell us what you think. Like us on Facebook or follow us on Twitter.